ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪੰਜਵਾਂ। ਧਨ ਸੁਹਾਗਣ ਜੋ ਪ੍ਰਭੂ ਪਛਾਨੈ, ਮਾਨੈ ਹੁਕਮ ਤਜੈ ਅਭਿਮਾਨੈ। ਪ੍ਰਿਯ ਸਿਉਂ ਰਾਤੀ ਰਲੀਆ ਮਾਨੈ। ਧਨ ਸੁਹਾਗਣ ਜੋ ਪ੍ਰਭੂ ਪਛਾਨੈ, ਮਾਨੈ ਹੁਕਮ ਤਜੈ ਅਭਿਮਾਨੈ। ਪ੍ਰਿਯ ਸਿਉਂ ਰਾਤੀ ਰਲੀਆ ਮਾਨੈ। ਸੁਨ ਸਖੀਏ ਪ੍ਰਭ ਮਿਲਨ ਨਿਸਾਨੀ, ਮਨ ਤਨ ਆਰਪ ਤਜ ਲਾਜ ਲੁਕਾਨੀ। ਰਹਾਉ ਸਖੀ ਸਹੇਲੀ ਕਉ ਸਮਝਾਵੈ, ਸੋਈ ਕਮਾਵੈ ਜੋ ਪ੍ਰਭ ਭਾਵੈ। ਸਾ ਸੁਹਾਗਣ ਅੰਕ ਸਮਾਵੈ, ਗਰਭ ਗਹੇਲੀ ਮਹਿਲ ਨਾ ਪਾਵੈ, ਫਿਰ ਪਛੁਤਾਵੈ ਜਬ ਰੈਣ ਬਿਹਾਵੈ। ਕਰਮਹੀਣ ਮਨ ਮੁਖ ਦੁਖ ਪਾਵੈ, ਬਿਨੋ ਕਰੀ ਜੇ ਜਾਣਾ ਦੂਰ। ਪ੍ਰਭ ਅਬਿਨਾਸੀ ਰਹਿਆ ਭਰਪੂਰ, ਜਨ ਨਾਨਕ ਗਾਵੈ ਦੇਖ ਹਦੂਰ। ਬਿਨੋ ਕਰੀ ਜੇ ਜਾਣਾ ਦੂਰ, ਪ੍ਰਭ ਅਬਿਨਾਸੀ ਰਹਿਆ ਭਰਪੂਰ, ਜਨ ਨਾਨਕ ਗਾਵੈ ਦੇਖ ਹਦੂਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅੰਦਰ, ਸਤਿਗੁਰਾਂ ਦੀ ਨਿਵਾਜੀ ਹੋਈ ਧਰਤੀ 'ਤੇ ਗੁਰੂ ਗੋਦ ਦਾ ਆਨੰਦ ਮਾਣ ਰਹੇ ਵਡਭਾਗੇ ਸਤਸੰਗੀ ਜਨੋ, ਸਿੱਖੀ ਦੇ ਮਹਾਨ ਕੇਂਦਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਸਤਿਗੁਰਾਂ ਦਾ ਜਾਰੀ ਹੋਇਆ ਆਦੇਸ਼, ਸਤਿਗੁਰੂ ਜੀ ਦਾ ਫਰਮਾਨ ਆਪ ਜੀ ਨੇ ਬੜੀ ਇਕਾਗਰਤਾ ਦੇ ਨਾਲ ਬੜੇ ਪਿਆਰ ਨਾਲ ਸੁਣਿਆ। ਮਨ ਚਿੱਤ ਲਾ ਕੇ ਸ਼ਬਦ ਸੁਣਦਿਆਂ ਇੱਕ ਗੱਲ ਬੜੀ ਸਪੱਸ਼ਟ ਸਮਝ ਵਿੱਚ ਆ ਗਈ ਕਿ ਹਜ਼ੂਰ ਨੇ ਇਸ ਸ਼ਬਦ ਦੇ ਅੰਦਰ ਸਹੁ ਅਤੇ ਸੁਹਾਗਣ ਦਾ ਜ਼ਿਕਰ ਕੀਤਾ ਹੈ। सहो परमेश्वर है, सुहागण साड़ी जिंद है। इस जग में पुरख एक है और सगली नार सबाई। असी सारिया जिंदा ने, सारिया जीवा ने, समूह आत्मावान ने करता पुरख वाहिगुरु जी दिया गुणवंतियां सुहागणा बनना है। तो ये वास्ते बाणी अंदर बहुत प्रमाण सतगुरु जी ने बहुत वारी इस जिंद नूं मुखातब होकर बचन कहे कि जिंदे एक गल ध्यान नाल सुन लै, दुनियादारां दे अंदर, संसार दे अंदर लोग कपड़ियां दा रंग ढंग वेख के अंदाज़ा लाउंदे आ वी इह सुहागण है, इह धी अनमैरिड है, कुआरी है। तो पुराने समयां दे अंदर कपड़ियां दा रंग ढंग वेख के, चेहरे मोहरे दे हाव भाव शिंगार वेख के लोकी अंदाज़ा लाउंदे सी वी इह सुहागण है। ते सतगुरु जी ने सानू एक गल बड़ी स्पष्ट समझाई भी दुनियादारी दे अंदर बारला वेस भेस शायद सुहागण दा चिन्ह होवे, पर जिहड़ी सुहागण तू बनना उहदे अंदर वेस ते भेस की गल नहीं है। इहनू चंगी तरह समझ विच रख लई कि इत्थे सुहागण बनन वास्ते नानक सुहागण का क्या चिन्ह है, अंदर सच मुख उजला। जीवन दे अंदर सच होवे ते बाहरों उजले मुख नाल समाज में जिंदी होवे। खसमै माहे समाए, कल्ले कपड़िया नूं वेख के तैनू सुहागण नहीं कहना। जिवें दुनियावी तौर दे उत्ते मांग विच संदूर होवे, तन ते पहने हुए गहने, सूहे रंग दा वेस लोकां दे अंदाजे दा पैमाना बनदा है भी इह सुहागण है। इसे तरह साध संगत अध्यात्मक दुनिया विच, धर्म दी दुनिया विच भी बड़े लोकां ने अडंबर कीते, बारी वेस बना के, भेस बना के ये दसन का यतन किया कि मैं रब नाल जुड़िया हुआ। तो अज नहीं, हजूर गुरु नानक साहब महाराज के समय में जो इतिहास में वाचते हाँ, सतगुरु जी जो शरीर करके वरत रहे सन उदों भी ये सारा कुछ चल रहा है। दाता जी सियालकोट की धरती से जाते ने, एक मनुख औरतां वाला वेस बना के विचरदा ते कहिंदा भी दूज दे चांद नूं सौह मेरे कोल रोज़ आउंदा। इहने ना अपना सौह सुहागण रखाया होया सी, मैं सौह दी सुहागण हाँ, मेरा सौह मेरे कोल आउंदा, मैं परमेश्वर नाल जुड़िया होया हाँ, ये दावा करदा सी। ते मेरे दाता जी इहदे कोल गए, इहनूं जाके समझाया भी भलिया पुरखा, वेस ते हंकार, दिखावा ते भेख, ये सुहागण दे लक्षण नहीं हन। उस इतिहास दे विच्चों असी अपने अज नूं वेखण दा यतन करिए साध संगत, अज भी साडे धर्म दा पहरावा, साडा बाहरला अडंबर, साडा भेख दुनिया नूं इह सुनेहा देण दा यतन कर रहा कि मैं बड़ा वड्डा धर्मी हाँ। इसे भेख नूं वेख के मेरे दाता जी ने लोकां नूं सुचेत कीता सी, संसार दे लोको भेख वेख के मोहित ना हो जाओ, कितें सुहागण दा चिहन है वह अंदरों ते बाहरों एक हुंदी है। बाहरों चिट्टे कपड़े हो सकते हैं, चित मैला ते कठोर हो सकता है, बाहरों मुख उजला हो सकता है, अंदर कालख लगी हो सकती है। सुहागण का क्या चिहन है, उदियां निशानियां वखरियां ने, अंदर सच मुख उजला, खसमै माहे समाए, वाहिगुरू विच अभेद हुंदी है सुहागण। तो जदों महाराज ने भेख की गल की, कई बार असं घबरा जाते हैं, डर जाते हैं कि जिथे मन होर, मुख होर, अंदरों कुछ होर, बाहरों कुछ होर, तो असं कहते हैं जे कि सच कह दिता साड़ी जुबान तो निंदिया हो जाएगी, तो निंदिया का सानू पाप बड़ा लगना। जे गुरमुखो दिखावे दे अडंबर नू दुनिया के सामने उजागर करना, जे भेख नू दुनिया के सामने, जिहड़ा केवल बाहरी भेख है, अंदर सच नहीं है, अंदर सच नहीं, मुख उजला नहीं, जिंदगी दागां दे अंदर गलतान है, तो जे उस भेख नू अडंबर नू दिखावे नू दंभ नू पखंड नू दुनिया के विच उजागर करना निंदिया है, तो फिर सब तो पहला तो मेरे गुरु ग्रंथ साहिब सच्चे पातशाह जी ये कर्म कर रहे। जदों हजूर कहिंदे ने गली जिन्हां जप मालियां, लोटे हाथ ने बग, गल साढ़े त्रै धोतियां तेरे पायन तग ओए हर के संतना आखी है नहीं पाप लगेगा। सच बोलते हैं कोई पाप नहीं है। और गुरुमुख प्यारियो दुनिया के उत्ते जिथे सच है ना अंदर सच मुख उजला कोई दुनिया की जुबान विच समर्था नहीं कि उहदी निंदिया भी कर जाए किसी विच शक्ति नहीं है। कूड़ दे परदे कोई कज नहीं सकता सच की कोई बदनामी दुनिया उत्ते कर नहीं सकता क्योंकि कूड़ निखुटे नानका ओड़क सच रहे। तो सच्चे पातशाह जी महाराज ने सानू बड़ा स्पष्ट किया भी भेख वेख के समझ ना लवी भी बड़ा रब विच अभेद होया वेखण नू ते बगला भी बड़ा चिट्टे रंग दा वेखण नू ते बगला भी तीर्थ दे कंडे उत्ते बैठा होया बग्गा बग्गे कपड़े तीर्थ मंज वसन घुट घुट जियां खावणे बग्गे ना कहियन बग्गे दा अर्थ निर्मल सफेद उजले चिट्टे कौन कहेगा भी उजले ने भी कला भेख ही है ना। सो भेख बहुत प्रचलित हो गया बहुत ओरिजिनल चीज़ आई ओरिजिनल का तो गुरमुखो पता ही नहीं किसी मिलती कि नहीं मिलती डुप्लीकेट बड़ी छेती आ जाती मार्केट के अंदर। तो गुरु पातशाह जी ने जिथे सानू इस जिंद नू सुहागण बनने वास्ते उपदेश दिता उत्थे नाल ये भी उपदेश बड़ी कड़ाई नाल दिता बड़ी सख्ती नाल दिता भी भेखी ना बन जावी तू भेखी ना बनी ते भेखी का संग ना करी। तो सतगुर सच्चे पातशाह महाराज जी जो बचन बख्शिश कर रहे ने अज उहदे अंदर शब्द की रहाओ की पंक्ति बड़ी प्यार विच आप जी ने सरवण की है सुन सखीए रब मिलन निशानी सुन सखीए आ तैनू मिलाप दियां निशानियां दसा सुहागण का क्या चिन्ह है की लक्षण होंदे ने सुहागण दे आ मैं तैनू निशानी दसा मिलिया होया दी की निशानी है मन तन अरप तज लाज लुकानी दुनिया की लाज त्याग के वेखो दुनियादार बंदे दे जून दी की बिरती है की तरीका है असी हर कदम उत्ते जूंदे हां लोक की कहणगे साडा हर विहार इत्थे खड़ा है कि लोक की कहणगे भावें ओह मनमत है भावें ओह अंध विश्वास है भावें ओह कूड़ कर्म है भावें ओह दुनियावी अडंबर है भावें फोकट दिखावे दे कर्म जिन्ने अज समाज विच ने अज समाज के किन्ने सारे कर्म ने जिहड़े असी फजूल कर रहे हैं फजूल खर्ची कर रहे हैं फजूल दिखावा कर रहे हैं मनमत ढो रहे हैं नक नक तक मनमत विच ग्रसे हुए हैं भावें वह साडे बच्चे दे जन्म तो लैके साडे किसी परिवार के मैंबर के चलाने तक का सफर है हर कर्म असी कादे लई कर रहे हैं खुशी भी गमी भी जम्मन भी मरन भी लोग की कहणगे जिवें समाज करदा है उवें करना है। सखीए लाज लुकानी छड़ जे सौ की सुहागण बनना है तो तैनू बहुत वड्डे इनकलाब तों एक कदम पुटना पवेगा कि मन मन ने लोग ना भतीजा ना भतीजा तो क्या कीजा। गुरमत इस रंग तो शुरू होंदी है कि मैं अपने प्यारे प्रीतम के रंग विच वैरागी होवां मैं उहदे रंग विच खुशियां माणा मैनू जगत की कोई काण जमाणी नहीं। गुरमत का पड़ा इत्थों शुरू होंदा स्टैप इत्थों शुरू होंदा है। रंग हसै रंग रोवै चुप भी कर जाहे परवाह ना ही किसै केरी बाज सच्चा ना लाज लुकानी जिन्नी देर नहीं त्यागदा उन्नी देर सहु की खुशी नहीं लै सकता क्योंकि दो खुशियां किवें मिलणगियां जां संसार खुश कर लै जां निरंकार खुश कर लै। अज दो बेड़ियां विच सवार हाँ एक पासे असीं समाज दे नाल नाल चलना चाहते हाँ समाज दीआं रौ रीतां सिस्टम साडा सिस्टम दे नाल तुरना पवेगा ये गल साडी मजबूरी बन गई है ये हारे हुए मनुखां दी निशानी है। जदों असीं कहिंदे असीं हथियार सुट दित्ते जी असीं समाज दे सिस्टम नूं किवें बदल सकते हाँ। गुरु के सिखो जे बाणी दी गहराई नूं समझण दा यतन करोगे तो कल्ला रूहानी रस नहीं मिलेगा बल्कि इस समाज विच जूण दी शक्ति भी मिलेगी। और मैं इस गल नूं
पता नहीं तुसी इहनूं ठीक समझो जां गलत, पर मैं इस गल नूं कमजोरी समझदा कि सानूं जदों एक पासड जिंदगी वाले पासे ते सुचेत कीता जा रहा है कि रूहानी रस लवो, नाम जपो नाम जपो, भाई समाज विच वी ते असीं रहना, ते जे साडा समाजिक जीवन अधूरा होया, असीं कहीए भी असीं भोरे विच बैठ के, असीं किते उजाड़ विच बैठ के, असीं एकांत विच बैठ के जपन लग पए, असीं समाज तों की लैणा, ते खिमा करना फिर साडे विच ते उह पहाड़ां च चढ़े जोगियां च कोई अंतर नहीं है। गुरु नानक दा सिख लंगड़ी जिंदगी नहीं जिंदा, ये गल मैं बड़ी दावे नाल बड़ी स्पष्ट बेनती करनी चाहुंदा तुहाडे चरणां च। गुरु नानक दा सिख लंगड़ी जिंदगी नहीं जिंदा, गुरु नानक दे सिख नूं संपूर्ण जीवन चाहिए, वह संपूर्ण जीवन जिहड़ा लोक विच भी मुख उजला करदा ते परलोक विच भी मुख उजला करदा। जिस बंदे ने समाज विच हथियार सुट्टे हुए ने, जी मैं की करां सिस्टम नूं, मैं कल्ला किवें बदल सकदा, वह हारिया होया मनुख है, ते हारिया होया मनुख गुरु गोबिंद सिंह दा सिख नहीं हो सकता। गुरु गोबिंद सिंह दा सिख है मुख ते हर चित मैं युद्ध विचारो, धन जियो तेह को जग मैं। गुरु गोबिंद सिंह दा सिंह बनना है ते तेरे अंदर युद्ध की शक्ति चाहिए है, तेरे अंदर बल चाहिए, कल्ला तलवार फड़ के नहीं। आज बहुत बड़ी लोड़ है गुरमुखो कि विचार फड़ के जंग करनी पएगी सानू, क्योंकि बहुत भारी तादाद विच विचारधारक हमले सानू दबण का यतन कर रहे ने, उहदे विच समाज का सिस्टम भी एक हिस्सा है। तो मैं तुहाडे चरणा च बेनती करदा, नाम जपो, नाम तो बिना असीं अधूरे हाँ, साडी जिंदगी का आधार नाम है, साचा नाम मेरा आधारो, पर जोगियां वांग भगौड़े होके नहीं, मेरा गुरु समाज के सिस्टम विरुद्ध सीना तान के खड़ा है, और बुरे दे घर विच जाके मेरा दाता कह रहा है कि बाबर तू जाबर है, ओ पहाड़ां ते बैठे जोगियां दे कोल जाके मेरा सतगुरु कहिंदा है तुसी जिंदगी तो भगौड़े हो, जगन्नाथ पुरी दे अंदर जाके मेरा सतगुरु कहिंदा है कि तुसी कर्मकांडां विच गलतान हो, काबे की धरती ते जाके मेरा सतगुरु कहिंदा है कि भले पुरखो रब नूं कैद करन दा यतन ना करो। तुसी उस गुरु नानक दे सिख हो जिहदी जिंदगी संघर्ष है, तुसी उस गुरु गोबिंद सिंह जी दे सिख हो जिहदा जीवन सानू संघर्ष वल प्रेरित करदा। गुरमुखो कि उहनां दे अंदर रूहानियत तां नहीं सी, वह भी पहाड़ां च बैठे सी, की लैणा सी जंगा करके। गुरु का सिख मुख ते हर चित मैं युद्ध विचारो, संघर्षशील जिंदगी होवे, चढ़दी कला विच वास होवे सिख दा। और अज ये साडे समाजिक जीवन दा बहुत वड्डा दुखांत है कि असीं कहिंदे आ जी सानू की लगे, असीं की कर सकते हाँ। नहीं भाई, ये गल कह के असीं सिस्टम अगे हथियार सुट दिंदे हाँ, असीं सिर झुका दिंदे हाँ। जे मैं गुरु की हजूरी अंदर एक गल कहां, इहनूं थोड़ा जिहा पकड़ च रखियो, खिमा करियो, तुहानूं इस गल नाल सहमत होना पवेगा, जिस जिंदगी च संघर्ष नहीं आ वह गुरु गोबिंद सिंह दा सिख नहीं है। इस बचन नूं चंगी तरह फिर समझ लियो, जिहड़ी जिंदगी संघर्ष तों भगौड़ी आ वह गुरु गोबिंद सिंह जी दा सिख नहीं हो सकता। वह किसी जोगियां दा उदासियां दा पैरोकार जरूर हो सकता, भी हाथ में माला लैके किसी गुफा में बैठ जाए, गुरु गोबिंद सिंह का सिंह नहीं हो सकता। गुरमुख लोग की कहेंगे, जमाना की कहेगा, समाज चलता, ये ताज लाज लुकानी वाला बचन समझना पेगा। जे असी जे रूहानी मंजिल पर भी पहुँचना तो यह भी सानू समाज दियाँ वगा के परे सुटनिया पैणगियां, जो ऊणताइया ने अध्यात्मक मंजिल पर भी पहुँचना, तां वी गुरमुखो सानू वगा के ये जंजाल परे सुटना पवेगा। तो जे असीं कहीए भी ये भी छट लद के तुरीए तो अपनी मंजिल पर भी पहुँच जाइए, दो गल्लां नहीं जे होणियां। बाणी इनकलाब का नाँ है, माफ करियो असीं बाणी नूं इदां बना लिया जिवें साडी अंदर की कमजोरी होवे, माफ करना खिमा करना गुरमुखो, मैं हाथ जोड़ के माफ़ी मंगदा, इहदे अर्थ गलत ना लै लैणा। जिहदे हिरदे अंदर बाणी की कला वरतदी होवे, उह बंदे अंदर इन्नी विचारधारक शक्ति आउंदी है कि उस सिस्टम के विरुद्ध लड़न लई तैयार हो जाता, कभी सिर झुका के जीव ही नहीं सकता, भावें कल्ला कल्ला सिख क्यों ना बैठा होवे। इकल्ला इकल्ला सिख कहिंदा मैं बेगमपुरे का राज स्थापित कर दिता, भाई बोता सिंह गरजा सिंह दो सिंह ने ते वह जुलमी हकूमत की छट ला के इस शब्द के भेद तुसी कहो कि अर्थ किधर नूं तुरे जा रहे हैं पर गुरमुखो बाणी दे अर्थ हाथ विच माला फड़ाउण वाले नहीं बाणी दे अर्थ संघर्ष वास्ते तैयार करन वाले आ आत्मक शक्ति देण वाले ने बाणी दे अर्थ जिहदे तों सानू अवेसलियां कर दिता गया तो सच्चे पातशाह महाराज जिहड़ी राव की पंक्ति दे अंदर सेध दे रहे ना ताज लाज लुकानी इस इनकलाब तों ही तेरा सफर शुरू होएगा जे सौ दी सुहागण बनना जो मेरे हजूर ने कृपा की है आओ गुरु चरणा विच अरजोई करके विचार की आरंभता करिए साहिब सुमत देन आप संगत असीस दियो एक बारी प्यार विच जुड़ के सब सिमरो जी सतनाम श्री वाहे गुरु
सतनाम श्री वाहे गुरु साहिब जी सूही महला पंजवा धन सुहागन जो प्रभु पछानै मानै हुकम तजै अभिमानै
राग सूही दे अंदर हजूर पंचम पातशाह जी दे मुखारबिन तो बख्शिश होए बचन ਇੱਥੇ ਮੇਰੇ ਸਤਿਗੁਰ ਜੀ ਨੇ ਵੇਖੋ ਸ਼ਬਦ ਦੀ ਆਰੰਭਤਾ ਬੜੀ ਕਮਾਲ ਹੈ ਧੰਨ ਧੰਨ ਸਤਿਗੁਰ ਜੀ ਕਿਹਦੇ ਵਾਸਤੇ ਬਾਣੀ ਅੰਦਰ ਸ਼ਬਦ ਕਿਹਦੇ ਲਈ ਵਰਤਿਆ ਗਿਆ ਧੰਨ ਕਰਤਾ ਪੁਰਖ ਵਾਹਿਗੁਰੂ ਲਈ ਜਾਂ ਗੁਰੂ ਲਈ ਧੰਨ ਧੰਨ ਰਾਮਦਾਸ ਗੁਰ ਅਤੇ ਜਿਨ੍ਹਾਂ ਨੇ ਗੁਰੂ ਦੇ ਬਚਨ ਨੂੰ ਕਮਾਇਆ ਉਹਨਾਂ ਵਾਸਤੇ ਵੀ ਧੰਨ ਸ਼ਬਦ ਵਰਤਿਆ ਗਿਆ ਤੁਸੀਂ ਸਾਗਰ ਦੇ ਕੰਢੇ 'ਤੇ ਜਾ ਕੇ ਕਹੋਗੇ ਸਾਗਰ ਬੜਾ ਵਿਸ਼ਾਲ ਹੈ ਸਾਗਰ ਬਹੁਤ ਅਗੰਮ ਹੈ ਅਗਾਧ ਹੈ ਬਹੁਤ ਵੱਡਾ ਹੈ ਸਾਗਰ ਕਹਿਣ ਲਈ ਮਜਬੂਰ ਹੋ ਜਾਵਾਂਗੇ ਕਿਉਂਕਿ ਸਾਗਰ ਵਾਕਈ ਵੱਡਾ ਹੈ ਅਤੇ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਅੱਜ ਬੜੀ ਅਚਰਜ ਗੱਲ ਕਹਿ ਰਹੇ ਕਹਿੰਦੇ ਇਕੱਲਾ ਸਾਗਰ ਨਹੀਂ ਵੱਡਾ ਬੂੰਦ ਵੀ ਬੜੀ ਵੱਡੀ ਹੈ ਦੁਨੀਆ ਨੇ ਸਮੁੰਦਰ ਨੂੰ ਤਾਂ ਵੱਡਾ ਕਿਹਾ ਹੋਏਗਾ ਕਿਸੇ ਨੇ ਬੂੰਦ ਨੂੰ ਵੱਡਾ ਨਹੀਂ ਕਿਹਾ ਜਿਹੜਾ ਵੀ ਵੇਖੇਗਾ ਉਹ ਬੂੰਦ ਨੂੰ ਕਹੇਗਾ ਬਹੁਤ ਛੋਟੀ ਹੈ ਬਹੁਤ ਤੁੱਛ ਹੈ ਪਰ ਵਾਹ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਅਚਰਜ ਖੇਡ ਵੇਖੋ ਉਲਟਾ ਖੇਲ ਪ੍ਰਮ ਦਾ ਵੇਖੋ ਇੱਥੇ ਇਕੱਲਾ ਸਮੁੰਦਰ ਨੂੰ ਵੱਡਾ ਨਹੀਂ ਕਿਹਾ ਜਾ ਰਿਹਾ ਇੱਥੇ ਬੂੰਦ ਨੂੰ ਵੀ ਵੱਡਾ ਕਿਹਾ ਜਾ ਰਿਹਾ ਇਕੱਲਾ ਸਾਗਰ ਹੀ ਧਨ ਨਹੀਂ ਉਹਦੇ ਅੰਦਰ ਸਮਾ ਕੇ ਸਾਗਰ ਬਣ ਜਾਣ ਵਾਲੀ ਬੂੰਦ ਵੀ ਧਨ ਹੈ ਇਹ ਮਾਣ ਕਿਸੇ ਨੇ ਨਹੀਂ ਦਿੱਤਾ ਹੋਏਗਾ ਸਾਧ ਸੰਗਤ ਉਹ ਵੀ ਧਨ ਜੀਵ ਧਨ ਜੀਓ ਤਿਹ ਕੋ ਜਗ ਮੈਂ ਉਹ ਵੀ ਜੀਵ ਧਨ ਮੁੱਖ ਅਤੇ ਹਰ ਜਿਹਦੇ ਅੰਦਰ ਸੰਘਰਸ਼ ਦੀ ਸ਼ਕਤੀ ਹੈ ਨਾ ਜਿਹਦੇ ਅੰਦਰ ਨਾਮ ਅਤੇ ਗਿਆਨ ਦਾ ਖੰਡਾ ਪਕੜਿਆ ਹੋਇਆ ਉਹ ਵੀ ਧਨ ਹੈ ਸਾਗਰ ਨੂੰ ਤਾਂ ਵੱਡਿਆਂ ਸਾਰਿਆਂ ਨੇ ਕਿਹਾ ਸੀ ਬੂੰਦ ਨੂੰ ਵੱਡਾ ਕਿਸੇ ਨੇ ਨਹੀਂ ਆਖਿਆ ਪਰ ਮੇਰੇ ਸਤਿਗੁਰੂ ਜੀ ਕਹਿੰਦੇ ਵੀ ਧਨ ਨੇ ਉਹ ਜਿਹੜੇ ਸਾਗਰ ਵਿੱਚ ਸਮਾ ਕੇ ਸਾਗਰ ਬਣ ਗਏ ਸੌ ਤਾਂ ਧਨ ਹੈ ਹੀ ਹੈ ਅਤੇ ਸੌ ਵਿੱਚ ਸਮਾਉਣ ਵਾਲੀ ਜਿੰਦ ਵੀ ਧਨ ਹੋ ਗਈ ਧਨ ਸੁਹਾਗਣ ਜੋ ਪ੍ਰਭੂ ਪਛਾਣੈ ਹੁਣ ਸ਼ਬਦ ਪਛਾਣੈ ਕਿਉਂ ਵਰਤਿਆ ਬਈ ਲੱਭਿਆ ਕਿਉਂ ਨਹੀਂ ਵਰਤਿਆ ਨਹੀਂ ਨਹੀਂ ਪਛਾਣਨ ਦਾ ਭੇਦ ਬੜਾ ਗਹਿਰਾ ਹੈ ਲੱਭਣਾ ਉਹ ਹੁੰਦਾ ਜਿਹਨੂੰ ਜਿਹੜਾ ਗਵਾਚਿਆ ਹੋਵੇ ਜਿਹੜਾ ਕੋਲ ਨਾ ਹੋਵੇ ਅਸੀਂ ਢੂੰਡਣ ਤੁਰੀਏ ਇੱਥੇ ਬਚਨ ਵਰਤਿਆ ਪਛਾਣੈ ਅਤੇ ਪਛਾਣਨ ਦਾ ਅਰਥ ਹੈ ਵੀ ਹੈ ਨੇੜੇ ਹੈ ਮੈਨੂੰ ਪਛਾਣ ਨਹੀਂ ਸੀ ਮਨੁੱਖ ਇਸੇ ਭੀੜ ਵਿੱਚ ਹੈ ਪਰ ਮੈਨੂੰ ਉਹਦੀ ਪਛਾਣ ਨਹੀਂ ਸੀ ਵਾਹਿਗੁਰੂ ਇੱਥੇ ਮੌਜੂਦ ਹੈ ਪਰ ਮੈਨੂੰ ਉਹਦੀ ਪਛਾਣ ਨਹੀਂ ਸੀ ਲੱਭਣਾ ਉਹਨੂੰ ਹੁੰਦਾ ਜਿਹੜਾ ਗਵਾਚਾ ਹੋਵੇ ਢੂੰਡਣਾ ਉਹਨੂੰ ਹੁੰਦਾ ਜਿਹੜਾ ਪਾਸ ਨਾ ਹੋਵੇ ਅਤੇ ਪਛਾਣਨਾ ਉਹਨੂੰ ਹੁੰਦਾ ਵੀ ਆਇਆ ਤਾਂ ਮੇਰੀਆਂ ਅੱਖਾਂ ਦੇ ਸਾਹਮਣੇ ਪਰ ਮੈਨੂੰ ਪਛਾਣ ਨਹੀਂ ਸੀ ਹੁਣ ਇਹ ਬਚਨ ਕੀ ਕਹਿ ਰਿਹਾ ਜਿੱਥੇ ਸੁਹਾਗਣ ਨੂੰ ਧੰਨ ਆਖਿਆ ਉੱਥੇ ਨਾਲ ਇੱਕ ਸੁਨੇਹਾ ਵੀ ਦਿੱਤਾ ਵੀ ਇਹ ਸੁਹਾਗਣ ਸਹੁ ਤੇਰੇ ਨਾਲ ਹੈ ਅਤੇ ਤੇਰੀ ਬਦਕਿਸਮਤੀ ਹੈ ਤੈਨੂੰ ਪਛਾਣ ਨਹੀਂ ਸੀ ਵਾਹਿਗੁਰੂ ਤੇਰੇ ਨਾਲ ਹੈ ਮਨ ਹਰ ਜੀ ਤੇਰੇ ਨਾਲ ਹੈ ਪਛਾਣ ਕਿਵੇਂ ਆਏਗੀ ਗੁਰਮਤੀ ਗੁਰਮਤੀ ਰੰਗ ਮਾਣ
जिन्नी देर गुरु की मत नहीं लैंदी तैनू वाहेगुरु की पछाण नहीं आनी, बदकिस्मती तेरी ये है, तू बंदियां दी मत लैन जा रही हाँ तो तैनू सौ की पछाण कित्थों आएगी। सौ नाल है पर गुरु की मत लएगी तो तैनू पछाण आनी है। ये मेरिया मना ये मन हर जी तेरे नाल है, नाल दूर ना वेख मेरिया मना, ये मन हर जी सदा हजूर है, वो हाजर सदा हजूर हाजर है नाजर, कते ना पयो दुराई। सिर्फ उन्हूं पछाणन दा यतन कर, ते पछाण कदों आएगी जदों तू गुरु दा संग करेगा, तैनू गुरु उहदे लक्षण दसेगा भी मेरा सौ किस तरह दा, ना उहदी कोई तस्वीर है, ना उहदा कोई चक्कर चिहन है, ना उहदा कोई वर्ण जात है भी तू उहदे रंग तों तू उहदे कद काठ तों पछाण लवें। चक्कर चिहन अर वर्ण जात अर पात नहन जे किवें पछाणेगी, उहदे गुणा तों पछाणेगी ना, उहदे गुण की ने एक। सब तो पहली गल ये मन विच्चों दुबदा कढ़ दी भी पता नहीं कंत किन्ने क हुंदे आ, खसम किन्ने क हुंदे आ, खसम एक है एक, दूजे वास्ते तो खसम शब्द ही नहीं वरत्या जा सकता। किसी नूं पिता कहा जा सकता है, किसी नूं वड्डा जेठ दा अर्थ हुंदा वड्डा जेठ कहा जा सकता है, किसी नूं भरा कहा जा सकता है, पर खसम सिर्फ एक नूं कहा जा सकता है। अज दुखांत यह है साध संगत भी खसम बहुते बन गए हैं, बिन शब्द है शुद्ध ना हो बई, जे अनेक करे सिंगार पिर की सार ना जाने, पिर की सार ना जाने, खसम एक सी ते उहदी सार नहीं आई, प्रतीत नहीं आई, पिर की सार ना जाने दूजा भाए प्यार ते उहनू सुहागण कहांगे। नानक सुहागण का क्या चिहन है, अंदर सच मुख उजला, हुण उहनू सुहागण नहीं कहा जा सकता। मेरे दाता जी कहिंदे पिर की सार ना जाने दूजा भाए प्यार, जिहनू वाहिगुरु जी की टेक की बजाय किसी होर की टेक है उहनू सुहागण नहीं कहा जा सकता। जिन्हें इस खसम नू छड्ड के किसी होर की आस रखी है उहनू सुहागण नहीं कहा जा सकता, उहनू की कहांगे। पिर की सार ना जानी दूजा भाए प्यार, तो उहदे लई सतगुरु जी ने रुतबा की रखिया, साक शुद्ध साक कुलक्खणी नानक नारी विच कुनार। वह तो कलंक है औरत जाति दे उत्ते, वह तो कुशुद्ध मलीन जन्म वाली है, वह तो माड़े लक्षणा वाली है। ये गल की दी है इस जिंद की, जिन्हें धन श्री गुरु ग्रंथ साहब जी का दर छड के किसी होर के पैरों में जाके सिर रखना वो तो बड़े माड़े लक्षणा वाली है, सौ नूं चीनिया ही नहीं। तो ऐ मेरी जिंदे ध्यान दे, धन सुहागण जो प्रभु पछाणै, ज्यों ज्यों गुरु की संगत करेगा त्यों त्यों तुहानूं सौ की पछाण आएगी। उहदे गुण जाणेगा, पहला गुण उहदा वह एक, दूजा गुण उहदा भी वह एक रस व्यापक है एक ओंकार, तीजा भी वह सदीवी है सदीवी सतनाम। ऐसा सौ मिलिया, ये नहीं भी एक बाबा मर गया तो दूजा लभण तुर पे, कैसा सौ, अकाल मूर्त वार पाया अविनाशी। ऐसा सौ मिलिया जड़ा ना कदे मरे ना जाया, उन्हूं पछाणन दा यतन कर, ये उहदे गुण ने। बाणी दा संग करेगा, बाणी दे रंग विच शब्दी हर प्रभ चीनिया, शब्द दे द्वारा तैनू पहचान आवेगी अंदरों। जिन्नी देर शब्द की सोझी नहीं तैनू पता ही नहीं लगना भी पछाणना किवें आ। शब्द तैनू गुण दसेगा, शब्द दीआं अखां नाल वेखण दा यतन कर। करता पुरख है, निरभउ है, निरवैर है, तो असी लक्षण वेख के फट पछाण लिया आह मेरा सहो है। बाहरों नहीं अंदरों पछाण लिया, बाहर है ही नहीं है, अंदरों पछाणन दा यतन कर। जदों अंदरों पछाणेगा फिर बाहर नज़र आएगा। सच तां पर जाणी है जां हृदय सच्चा होए। सो मेरे सतगुरु जी कहिंदे सुहागण धन ओ जीवात्मावां धन जिन्हां ने एक सहो पछाण लिया होया है, उन्हां तों मैं कुर्बान जावां। मानै हुकम तजै अभिमानै, सब तो वड्डा रोग की है हंकार। सहो अंदरे है, ਅਤੇ ਇਹ ਮੂਰਖ ਜਿੰਦੇ ਤੂੰ ਬਾਹਰ ਭਟਕਦੀ ਫਿਰਦੀ ਹੈ, ਸਹੁ ਨੇੜੇ ਧਨ ਕਮਲੀਏ, ਬਾਹਰ ਕਿਆ ਟੂੰਡੇ, ਕੀ ਲੱਭਣ ਬਾਹਰ ਚੱਲੀ ਹੈ ਤੂੰ, ਹੰਕਾਰ ਦੀ ਕੰਧ ਹਟਾ, ਸਹੁ ਤੇਰੇ ਨਾਲ ਹੈ, ਤੈਨੂੰ ਕੀ ਕਰਨਾ ਪਏਗਾ, ਧਨ ਪਿਰ ਕਾ ਇੱਕ ਹੀ ਸੰਗ ਵਾਸਾ, ਵਿੱਚ ਹਉਮੈ ਭੀਤ ਕਰਾਰੀ, ਹੰਕਾਰ ਦੀ ਕੰਧ ਢਾ ਦੇ। ਬੁੱਲੇ ਸ਼ਾਹ ਦੇ ਅੰਦਰ ਹੰਕਾਰ ਆਇਆ, ਮੈਂ ਸੱਯਦ ਅਤੇ ਮੈਂ ਅਰਾਈਆਂ ਦੇ ਭਾਂਡੇ ਮਾਂਜਾਂ, ਅਨਾਇਤ ਅਲੀ ਅਰਾਈ ਸੀ, ਅੰਦਰ ਅਭਿਮਾਨ ਆ ਗਿਆ ਅਤੇ ਛੱਡ ਦਿੱਤਾ ਮੁਰਸ਼ਦ ਦਾ ਡਰ। ਜਦੋਂ ਅੰਦਰ ਤੜਪ ਉੱਠੀ, ਜਦੋਂ ਅੰਦਰ ਤੜਪਿਆ, ਜਦੋਂ ਅੰਦਰ ਵਿਆਕੁਲ ਹੋਇਆ ਅਤੇ ਰਿਹਾ ਨਾ ਗਿਆ, ਬਹਾਨੇ ਲੱਭਦਾ ਫਿਰਦਾ, ਵਿਹੜੇ ਗਲੀ 'ਚੋਂ ਦੀ ਗੁਜ਼ਰਦਿਆਂ ਕਿਸੇ ਬੀਬੀ ਨੂੰ ਮੁਟਿਆਰ ਦੇ ਮੀਡੀਆਂ ਗੁੰਦਦਿਆਂ ਵੇਖਿਆ ਅਤੇ ਕਹਿਣ ਲੱਗਾ, ਮਾਂ ਇਹਨੂੰ ਕਿਉਂ ਸ਼ਿੰਗਾਰ ਰਹੀ ਹੋ, ਕਹਿੰਦੇ ਇਹਦੇ ਸੌ ਨਿਆਣਾ। ਉਸੇ ਤਰ੍ਹਾਂ ਦਾ ਹੀ ਸ਼ਿੰਗਾਰ ਕਰ ਲਿਆ ਅਤੇ ਬੁੱਲਾ ਜਾ ਕੇ ਮੁਰਸ਼ਦ ਦੇ ਦਰ ਦੇ ਉੱਤੇ ਹੰਕਾਰ ਦੀ ਕੰਧ ਤੋੜ ਕੇ ਨੱਚਣ ਲੱਗ ਪਿਆ, ਸਭ ਜਾਤ ਅਭਿਮਾਨ ਤਿਆਗ ਕੇ ਕਹਿਣ ਲੱਗਾ, ਤੇਰੇ ਇਸ਼ਕੇ ਨਚਾਇਆ ਕਰ ਥਈਆ ਥਈਆ, ਬੌੜੀ ਬੌੜੀ ਵਿੱਤ ਬੀਬਾ ਮੈਂਡੀ ਜਿੰਦ ਗਈ ਆ। ਉਸ ਬੁੱਲੇ ਨੇ ਬੜਾ ਕਮਾਲ ਦਾ ਬਚਨ ਕਿਹਾ ਸੀ, ਕਹਿੰਦੇ ਮਾਲਕਾ ਇਹ ਹੰਕਾਰ ਇੰਨਾ ਖਤਰਨਾਕ ਹੈ ਨਾ, ਇਹਨੇ ਮੈਨੂੰ ਤੇਰੇ ਤੋਂ ਜੁਦਾ ਕੀਤਾ ਹੋਇਆ ਸੀ, ਨਹੀਂ ਤਾਂ ਫਰਕ ਕੋਈ ਵੀ ਨਹੀਂ ਸੀ, ਮੇਰੀ ਮੈਂ ਨੇ ਮੈਨੂੰ ਜੁਦਾ ਰੱਖਿਆ, ਮੈਨੂੰ ਬੰਦਾ ਅਤੇ ਤੈਨੂੰ ਖੁਦਾ ਰੱਖਿਆ। ਵੈਸੇ ਬੰਦਾ ਹੀ ਖੁਦਾ ਬਣ ਜਾਂਦਾ, ਇਹ ਹੰਕਾਰ ਦੀ ਕੰਧ ਸੀ ਜਿਹਨੇ ਮੈਨੂੰ ਵੱਖਰੇ ਬਣਾ ਕੇ ਰੱਖਿਆ, ਤੈਨੂੰ ਵੱਖਰੇ ਬਣਾ ਕੇ ਰੱਖਿਆ। ਤਾਜ ਅਭਿਮਾਨ ਮੇਰਿਆ ਮਨਾ, ਜੇ ਸੁਹਾਗਣ ਬਣਨਾ ਅਤੇ ਤਜੈ ਤਜ ਅਭਿਮਾਨ ਹੰਕਾਰ ਛੱਡਣਾ ਪਏਗਾ। ਮਨ ਤਨ ਅਰਪ ਤਜ ਲਾਜ ਲੁਕਾਨ, ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਮਨ ਹੈ ਹੁਕਮ ਤਜੈ ਅਭਿਮਾਨ ਹੈ, ਰਜ਼ਾ ਅੰਦਰ ਆ ਹੁਕਮ ਅੰਦਰ ਆ, ਹੰਕਾਰ ਦੀ ਕੰਧ ਨੂੰ ਤੋੜ ਦੇ।
ਪ੍ਰਿਯ ਸਿਉ ਰਾਤੀ ਰਲੀਆ ਮਨ,
ਉਹ ਜਿੰਦ ਫਿਰ ਕੰਤ ਨਾਲ ਇੱਕਮਿਕ ਹੋ ਜਾਂਦੀ ਹੈ ਅਤੇ ਉਹਦੇ ਮਿਲਾਪ ਦਾ ਸੁੱਖ ਮਾਣਦੀ ਹੈ।
ਸੁਣ ਸਖੀਏ ਪ੍ਰਭ ਮਿਲਣ ਨਿਸ਼ਾਨੀ,
ਆ ਸੁਣ ਭਾਗਾਂ ਵਾਲੀਏ ਮੇਰੀ ਇਹ ਜਿੰਦੇ ਸੁਣ, ਆ ਮੈਂ ਤੈਨੂੰ ਸਮਝਾਵਾਂ, ਤੂੰ ਬਾਹਰ ਭਟਕਦੀ ਫਿਰਦੀ ਹੈ, ਸਹੁ ਨੂੰ ਮਿਲਣ ਦੀ ਨਿਸ਼ਾਨੀ ਸੁਣ।
ਮਨ ਤਨ ਅਰਪ ਤਜ ਲਾਜ ਲੋਕਾਨੀ,
ਆਪਣਾ ਆਪਾ ਅਰਪਣ ਕਰ। ਲੋਕ ਲਾਜ, ਲੋਕੀ ਕੀ ਕਹਿੰਦੇ ਆ, ਲੋਕ ਕੀ ਕਰਦੇ ਨੇ, ਜਾਂ ਸੰਸਾਰ ਦੀ ਖੁਸ਼ੀ ਲੈ ਜਾਂ ਸਹੁ ਦੀ ਖੁਸ਼ੀ ਲੈ, ਦੋ ਬੇੜੀਆਂ 'ਚ ਪੈਰ ਨਾ ਰੱਖ। ਗੁਰੂ ਕੇ ਸਿੱਖੋ, ਅਸੀਂ ਗੁਰੂ ਦੀ ਮਰਿਆਦਾ, ਗੁਰੂ ਦੀ ਦਿੱਤੀ ਹੋਈ ਇਸ ਲੀਹ ਨੂੰ ਛੱਡ ਕੇ, ਮਾਰਗ ਨੂੰ ਛੱਡ ਕੇ, ਰੀਤ ਨੂੰ ਛੱਡ ਕੇ, ਖਿਮਾ ਕਰਿਓ ਮੇਰੀਓ ਭੈਣੋ, ਅਸੀਂ ਜੋ ਕੁਝ ਕਰਦੇ ਹਾਂ ਦੇਖਾ ਦੇਖੀ ਕਰਦੇ ਹਾਂ, ਵੀ ਗੁਆਂਢਣ ਦੇ ਘਰ ਇਹ ਕੁਝ ਹੋਇਆ ਸੀ, ਮੇਰੇ ਘਰ ਵੀ ਉਹੀ ਹੋਣਾ ਚਾਹੀਦਾ। ਸਿੱਖਾਂ ਦੇ ਘਰਾਂ ਦੇ ਅੰਦਰ ਸ਼ਗਨ ਅਪਸ਼ਗਨ, ਵਹਿਮ ਭਰਮ ਪਖੰਡ ਕਿਉਂ ਆਏ? ਕਿਉਂ ਮੇਰੀ ਮਾਂ ਨੂੰ ਲੱਗਦਾ ਵੀ ਜੇ ਲਾਲ ਰੰਗ ਦਾ ਤਾਗਾ ਨਾ ਬੰਨਿਆ ਤਾਂ ਮੇਰੇ ਘਰ ਦੇ ਅੰਦਰ ਅਪਸ਼ਗਨ ਹੋ ਜਾਣਾ? ਲੋਕ ਲਾਜ ਕਿਉਂ ਅਸੀਂ ਘਰਾਂ ਦੇ ਅੰਦਰ ਹੜ ਜ਼ਹਿਰ ਦੇ ਵਗਾ ਰਹੇ ਹਾਂ, ਲੋਕੀ ਕੀ ਕਹਿਣਗੇ? ਅਤੇ ਮੇਰੇ ਸਤਿਗੁਰੂ ਜੀ ਕਹਿੰਦੇ, ਮੇਰੀ ਇਹ ਭੈਣੇ ਸੁਣ, ਅੱਗ ਲਾ ਕੇ ਸਾੜ ਦੇ ਉਹ ਰੀਤਾਂ ਜਿਹੜੀਆਂ ਤੈਨੂੰ ਤੇਰੇ ਗੁਰੂ ਨਾਲੋਂ ਤੋੜਦੀਆਂ, ਇੱਕ ਪ੍ਰਤਿਗਿਆ ਕਰ ਜੋ ਤੈਨੂੰ ਤੇਰਾ ਗੁਰੂ ਕਹਿ ਰਿਹਾ। ਤਜ ਲਾਜ ਲੁਕਾਨੀ, ਕੀ ਹੈ ਦੁਨੀਆਂ ਦਾ ਰਸਤਾ? ਅਤੇ ਮੇਰਾ ਦਾਤਾ ਕਹਿੰਦਾ, ਇੱਕ ਵਾਰੀ ਸਾਰੇ ਦ੍ਰਿੜ ਕਰਿਓ ਪਿਆਰ ਵਿੱਚ, ਜਾਲੋ ਐਸੀ ਰੀਤ, ਜਾਲੋ ਐਸੀ ਰੀਤ, ਜਿਤ ਮੈਂ ਪਿਆਰਾ ਵੀਸਰੈ, ਜਿਤ ਮੈਂ ਪਿਆਰਾ ਵੀਸਰੈ, ਪਿਆਰੇ ਨਾਲੋਂ ਤੋੜਨ ਵਾਲੀਆਂ ਰੀਤਾਂ ਨੇ ਨਾ ਜਿਹੜੀਆਂ, ਤੈਨੂੰ ਪਤਾ ਸਾਰਾ ਹੀ ਹੈ ਵੀ ਇਹ ਗੁਰੂ ਦੀ ਰੀਤ ਨਹੀਂ ਜੋ ਕੁਝ ਕਰਦੇ, ਮਨ ਜਾਣਤ ਸਭ ਬਾਤ, ਇਹ ਰੀਤਾਂ ਨੂੰ ਅੱਗ ਲਾ ਕੇ ਪਹਿਲਾਂ ਸਾੜ, ਫਿਰ ਗੁਰੂ ਦੇ ਰਾਹ 'ਤੇ ਤਰ। ਤਜ ਲਾਜ ਲੁਕਾਨੀ, ਲੋਕੀ ਕੀ ਕਹਿਣਗੇ? ਇਸ ਗੱਲ ਦੀ ਪਰਵਾਹ ਛੱਡ ਦੇ।
ਰਹਾਉ ਸਖੀ ਸਹੇਲੀ ਕਉ ਸਮਝਾਵੈ, ਸੋਈ ਕਮਾਵੈ ਜੋ ਪ੍ਰਭ ਭਾਵੈ।
ਇੱਕ ਸੁਹਾਗਣ
ਦੂਜੇ ਨੂੰ ਸਮਝਾ ਸਕਦੀ, ਜਿਹੜੀ ਆਪ ਜੁੜੀ ਹੋਈ ਆ ਦੂਜੇ ਨੂੰ ਸਮਝਾ ਸਕਦੀ ਹੈ। ਸਿੱਖ ਕੌਮ ਦੀ ਪਰਮ ਹਸਤੀ, ਬੜੇ ਕਮਾਲ ਦੇ ਗੁਰੂ ਦੇ ਛਾਤੀ ਨਾਲ ਲੱਗੇ ਹੋਏ ਸੇਵਕ, ਭਾਈ ਬਿਧੀ ਚੰਦ ਸ਼ੀਨਾ, ਗੁਰੂ ਕਾ ਸੀਨਾ, ਭਾਈ ਅਦਲੀ ਜੀ ਦਾ ਮਿਲਾਪ ਹੋਇਆ ਅਤੇ ਸੁਹਾਗਣ ਸੁਹਾਗਣ ਨੂੰ ਸਮਝਾ ਸਕਦੀ ਹੈ। ਆ ਸਖੀਏ ਤੈਨੂੰ ਸਮਝਾਵਾਂ ਕਿ ਸੌ ਕਿਵੇਂ ਮਿਲਦਾ, ਆ ਤੈਨੂੰ ਮੈਂ ਗੁਰੂ ਦਾ ਰਸਤਾ ਦੱਸਾਂ। ਇਹ ਗੁਰਸਿੱਖਾਂ ਦੀ ਸੰਗਤ ਇਸੇ ਵਾਸਤੇ ਲੋਚਦੇ ਹਾਂ ਸਾਧ ਸੰਗਤ, ਵੀ ਅਸੀਂ ਜੁੜੀਆਂ ਹੋਈਆਂ ਸੌ ਸੁਹਾਗਣਾਂ ਨਾਲ ਜੁੜ ਕੇ ਤਿੰਨਾਂ ਦੇਖ ਮਨ ਚਾਓ ਉੱਠਣ ਦਾ, ਹਉ ਕਦ ਪਾਈ ਗੁਣਤਾਸਾ। ਮੇਰੇ ਦਾਤਾ ਜੀ, ਮੈਂ ਵੇਖਦਾ ਕਿ ਸਾਰੀਆਂ ਸੁਹਾਗਣਾਂ ਤੇਰੇ ਪਿਆਰ ਵਿੱਚ ਰੱਤੀਆਂ ਹੋਈਆਂ, ਤੇਰੇ ਸੁੱਖ ਨੂੰ ਮਾਣਦੀਆਂ ਪਈਆਂ, ਅਤੇ ਮੈਂ ਅਭਾਗਣ ਅਰਦਾਸ ਕਰਦੀ ਹਾਂ ਵੀ ਮੇਰੇ ਦਾਤਾ ਕਦ ਨਾਨਕ ਆਵੇ ਵਾਰੀ। ਸਭ ਸੁਹਾਗਣਾਂ ਰਲੀਆਂ ਮਾਣ ਰਹੀਆਂ ਅਤੇ ਇਸ ਅਭਾਗਣ ਦੀ ਵਾਰੀ ਕਦੋਂ ਆਏਗੀ। ਹੁਣ ਜੁੜੀਆਂ ਹੋਈਆਂ ਦਾ ਸੰਗ, ਜਿਹੜੀਆਂ ਜੁੜੀਆਂ ਆਤਮਾਵਾਂ ਨੇ ਉਹਨਾਂ ਦਾ ਸੰਗ ਕਰਕੇ ਅੰਦਰ ਸੋਝੀ ਆਏਗੀ ਕਿ ਪਰਮੇਸ਼ੁਰ ਕਦੋਂ ਕਿਵੇਂ ਪਾਇਆ ਜਾਂਦਾ। ਮੇਰੇ ਸਾਹਿਬ ਨੇ ਕਿਹਾ, ਸਖੀ ਸਹੇਲੀ ਕੌ ਸਮਝਾਵੈ ਸੋਈ ਕਮਾਵੈ ਜੋ ਪ੍ਰਭ ਪਾਵੈ। ਕੀ ਮਤ ਦਿੱਤੀ? ਕਿ ਉਹ ਕਰਮ ਕਰੀ ਜੋ ਮੇਰੇ ਸੌ ਨੂੰ ਚੰਗੇ ਲੱਗਦੇ ਆ, ਮੇਰੇ ਸੌ ਨੂੰ ਸੱਚ ਚੰਗਾ ਲੱਗਦਾ। ਮੇਰਾ ਸੌ ਕਹਿੰਦਾ, ਬੋਲੀਐ ਸੱਚ ਧਰਮ ਝੂਠ ਨਾ ਬੋਲੀਐ, ਜੋ ਗੁਰ ਦੱਸੈ ਵਾਟ ਮੁਰੀਦਾ ਜੋਲੀਐ। ਮੇਰੇ ਸੌ ਨੂੰ ਕੀ ਚੰਗਾ ਲੱਗਦਾ? ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੈ ਜਾਂ ਮੁਰਦਾਰ ਨਾ ਖਾਏ। ਮੇਰੇ ਸੌ ਨੂੰ ਕੀ ਚੰਗਾ ਲੱਗਦਾ? ਝੂਠਾ ਮੱਧ ਮੂਲ ਨਾ ਪੀਚਈ। ਗੁਰੂ ਕਿਹਾ, ਸਿੱਖਾ ਉਹ ਕਰ। ਮੈਂ ਗੁਰਸਿੱਖ ਸਖੀਆਂ ਨੂੰ ਪੁੱਛਿਆ, ਭਾਈ ਅਦਲੀ ਜੀ ਦਾ ਸੰਗ ਹੋਇਆ ਅਤੇ ਭਾਈ ਬਿਧੀ ਚੰਦ ਜੀ ਵਾਸੀ ਸੁਰ ਸਿੰਘ ਪੰਥ ਨੂੰ, ਬੜੀ ਵੱਡੀ ਪੰਥ ਨੂੰ ਦੇਣ ਹੈ ਉਹ ਗੁਰਸਿੱਖ ਘਰਾਣੇ ਦੀ, ਬਹੁਤ ਸਿੱਖੀ ਦਾ ਪ੍ਰਚਾਰ। ਅੱਜ ਵੀ ਗੁਰੂ ਸਾਹਿਬ ਨੇ ਕਿਹਾ ਸੀ ਕਿ ਭਾਈ ਬਿਧੀ ਚੰਦ, ਤੇਰਾ ਜੀਵਨ ਸਿੱਖਾਂ ਵਾਸਤੇ ਪ੍ਰੇਰਨਾ ਹੋਏਗਾ, ਕਿ ਜਦੋਂ ਗੁਰਸਿੱਖਾਂ ਦਾ ਸੰਗ ਮਿਲਦਾ ਉਦੋਂ ਗੁਰਮੁਖੋ ਜੀਵਨ ਕਿੰਨਾ ਉੱਚਾ ਸੁੱਚਾ ਹੋ ਜਾਂਦਾ ਵੀ ਸਤਿਗੁਰੂ ਗਲ ਨਾਲ ਲਾ ਲੈਂਦੇ। ਆਹੀ ਤਾਂ ਅਸੀਂ ਅਰਦਾਸ ਕਰਨੀ ਹੈ ਕਿ ਮੇਰੀ ਜਿੰਦ ਕਿਵੇਂ ਸੁਹਾਗਣ ਬਣੇ। ਮੈਂ ਵੀ ਇਹ ਤੜਪ ਰੱਖਦਾ ਮਹਾਰਾਜ ਕਿ ਮੇਰੇ ਸਿਰ ਦੇ ਉੱਤੇ ਆਪਣੀ ਰਹਿਮਤ ਦਾ ਹੱਥ ਰੱਖੋ। ਮੈਂ ਆਸ ਰੱਖਦਾ ਕਬ ਗਲ ਲਾਵਾਂਗੇ, ਹਾਂ ਤੁਮਰੀ ਕਰੋ ਨੇ ਅਤੇ ਆਸ ਪ੍ਰਭ ਮੋਹੇ ਕਬ ਗਲ ਲਾਵਾਂਗੇ। ਸੋ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ, ਉਹ ਕੁਝ ਕਰਨਾ ਜੋ ਮੇਰੇ ਪ੍ਰਭੂ ਨੂੰ ਭਾਉਂਦਾ ਹੈ।
ਸਾ ਸੁਹਾਗਣ ਅੰਕ ਸਮਾਵੈ,
ਉਸ ਸੁਹਾਗਣ ਨੂੰ ਮੇਰਾ ਸੌ ਗਲ ਨਾਲ ਲਾ ਲੈਂਦਾ ਹੈ।
ਗਰਭ ਗਹੇਲੀ ਮਹਿਲ ਨਾ ਪਾਵੈ,
ਆਹ ਹੈ ਬਿਮਾਰੀ ਸਾਧ ਸੰਗਤ। ਮਹਿਲ ਕਿਉਂ ਨਹੀਂ ਮਿਲ ਰਿਹਾ, ਘਰ ਕਿਉਂ ਨਹੀਂ ਮਿਲ ਰਿਹਾ, ਖਸਮ ਦੀ ਸੇਜ ਕਿਉਂ ਨਹੀਂ ਮਿਲ ਰਹੀ? ਗਰਭ ਗਹੇਲੀ, ਹੰਕਾਰ ਸਾਨੂੰ ਖਸਮ ਤੱਕ ਪਹੁੰਚਣ ਨਹੀਂ ਦੇ ਰਿਹਾ। ਧੰਨ ਕਲਗੀਆਂ ਵਾਲੇ ਸਾਹਿਬ ਦੇ ਬਚਨ ਤੁਸੀਂ ਨਿਤਨੇਮ ਹੀ ਸਿੱਖ ਪੜ੍ਹਦੇ ਹੋ, ਮਾਤੇ ਮਤੰਗ, ਹੰਕਾਰ ਦਾ ਬੜਾ ਕਮਾਲ ਜ਼ਿਕਰ ਕੀਤਾ ਮਹਾਰਾਜ ਨੇ। ਉੱਚੇ ਉੱਚੇ ਵੱਡੇ ਹਾਥੀ, ਜਰੇ ਜਰ ਸੰਗ, ਸੋਨੇ ਦੇ ਨਾਲ ਜਿਹਨਾਂ ਦੇ ਹੌਦੇ ਜੜੇ ਹੋਏ ਆ। ਮਾਤੇ ਮਤੰਗ ਜਰੇ ਜਰ ਸੰਗ, ਅਨੂਪ ਉਤੰਗ ਸੁਰੰਗ ਸਵਾਰੇ, ਕੋਟ ਤੁਰੰਗ ਕੁਰੰਗ ਸੇ ਕੂਦਤ, ਹਿਰਨਾਂ ਵਾਂਗੂ ਨੱਚਣ ਵਾਲੇ ਬੜੇ ਕਰੋੜਾਂ ਦੀ ਗਿਣਤੀ 'ਚ ਘੋੜੇ, ਪਾਉਣ ਕੇ ਗਾਉਣ ਕੋ ਜਾਤ ਵਿਚਾਰ, ਵੇਖੋ ਹਵਾ ਨੂੰ ਪਿੱਛੇ ਛੱਡਦੇ ਜਾਂਦੇ ਮਹਾਰਾਜ ਕਹਿੰਦੇ, ਏਡੇ ਤੇਜ਼ ਤਰਾਰ ਘੋੜੇ। ਮਾਤੇ ਮਤੰਗ ਜਰੇ ਜਰ ਸੰਘ, ਅਨੂਪ ਉਤੰਗ ਸੁਰੰਗ ਸਵਾਰੇ, ਕੋਟ ਤੁਰੰਗ ਕੁਰੰਗ ਸੇ ਕੂਦਤ, ਪਾਉਣ ਕੇ ਗਾਉਣ ਕੋ ਜਾਤ ਵਿਚਾਰੇ, ਭਾਰੀ ਭੁਜਾਨ ਭਲੇ ਬਿਧ ਭੂਪਤ, ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਕਿੱਥੇ ਗਏ ਸਾਰੇ ਵੱਡੇ ਵੱਡੇ ਸ਼ਹਿਨਸ਼ਾਹ, ਵੱਡੇ ਵੱਡੇ ਰਾਜੇ, ਕਿੱਥੇ ਗਏ ਸਾਰੇ ਸਾਧ? ਵੱਡੀਆਂ ਫੌਜਾਂ ਦੇ ਮਾਲਕ, ਦਲਾਂ ਦੇ ਮਾਲਕ, ਤਾਕਤਾਂ ਦੇ ਮਾਲਕ ਕੋੜਕ ਨੂੰ ਮਿੱਟੀ ਵਿੱਚ ਮਿਲ ਗਏ। ਜੀਤ ਸਫਿਰੈ ਸਭ ਦੇਸ ਦਿਸਾਨ ਕੋ, ਬਾਜਤ ਢੋਲ ਮਿਰਦੰਗ ਨੰਗਾਰੇ, ਗੁੰਜਤ ਗੂੜ ਗੁਜਾਨ ਕੇ ਹੰਸਤ ਹੰਸਤ ਰਹਿ ਹਜਰਾਜ ਹਜ਼ਾਰੇ, ਭੂਤ ਭਵਿੱਖ ਭਵਾਨ ਕੇ ਭੂਪਤ, ਕੌਣ ਗਣੈ ਨਹੀਂ ਜਾਤ ਵਿਚਾਰੇ, ਗਿਣਤੀ ਕੋਈ ਨਹੀਂ। ਕਿੱਥੇ ਗਏ ਸਾਰੇ ਸਾਧ ਸੰਗਤ? ਗਰਭ ਜਿਹੜਾ ਨਾ, ਤੂੰ ਕਿਹੜੀ ਚੀਜ਼ ਦਾ ਮਾਣ ਕਰਦਾ ਇੱਥੇ? ਸਰਬ ਸੋਇਨ ਕੀ ਲੰਕਾ ਹੋਤੀ, ਰਾਵਣ ਤੇ ਅਧਿਕਾਈ ਕਹਾਂ ਭਇਓ, ਅੱਜ ਕਿੱਥੇ ਹੈ ਸਾਰਾ ਕੁਝ? ਝੂਠੇ ਦਿਖਾਵੇ ਨਾ ਕਰ, ਦੁਨੀਆਦਾਰੀ ਦੇ ਸਾਹਮਣੇ ਬੰਦਾ ਝੂਠੇ ਦਿਖਾਵੇ ਕਰਦਾ ਕਰਦਾ ਆਪਣੇ ਗੁਰੂ ਤੋਂ ਦੂਰ ਹੁੰਦਾ ਜਾ ਰਿਹਾ।
ਭਰਤਾ ਕਹੈ ਸਹਿ ਮਾਨੀਐ ਇਹ ਸ਼ਿੰਗਾਰ ਬਣਾਏ ਰੀ। ਇੱਦਾਂ ਦਾ ਸੁਹੱਪਣ ਬਣਾ ਦਿੰਦੇ ਸਹੁ ਦੀ ਰਜਾ ਅੰਦਰ ਰਹਿਣਾ, ਗਰਭ ਨੂੰ ਤਿਆਗ, ਹੰਕਾਰ ਨੂੰ ਤਿਆਗ। ਸੱਚੇ ਪਾਤਸ਼ਾਹ ਜੀ ਨੇ ਬਚਨ ਬਖਸ਼ਿਸ਼ ਕੀਤਾ। ਮਹਾਰਾਜ ਕਹਿੰਦੇ ਕਿ ਭਾਈ ਗਰਭ ਗਹੇਲੀ ਮਹਿਲ ਨਾ ਪਾਵੇ, ਹੰਕਾਰੀ ਮੱਤ ਉਹਨੂੰ ਕਿਤੇ ਟਿਕਾਣਾ ਨਹੀਂ ਜੇ ਮਿਲਦਾ। ਜਿੰਨੀ ਦੇਰ ਮਨ ਨੀਵਾਂ ਨਹੀਂ ਹੁੰਦਾ ਮੇਰੇ ਦਾਤਾ ਜੀ, ਤੇਰੇ ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ, ਇਹ ਮੰਗਿਆ ਕਰ ਗੁਰੂ ਕੋਲੋਂ। ਜਿੰਨੀ ਦੇਰ ਗੁਰਮੁਖੋ ਮਨ ਨੀਵਾਂ ਨਹੀਂ ਹੁੰਦਾ, ਅਸੀਂ ਦੁਨੀਆਂ ਦੇ ਵਿੱਚ ਤਾਂ ਉੱਚੇ ਹੋ ਕੇ ਬੈਠ ਜਾਵਾਂਗੇ, ਗੁਰੂ ਦੇ ਘਰ ਦੇ ਅੰਦਰ ਮਾਣ ਨਹੀਂ ਜੇ ਮਿਲਣਾ। ਗਰਭ ਗਹੇਲੀ ਨੂੰ ਮਹਿਲ ਟਿਕਾਣਾ ਨਹੀਂ ਮਿਲ ਸਕਦਾ।
ਫਿਰ ਪਛੋਤਾਵੈ ਜਬ ਰਹਿਣ ਵਿਹਾਵੈ,
ਜਦੋਂ ਵੇਲਾ ਵਿਹਾ ਜਾਂਦਾ ਫਿਰ ਪਛਤਾਵੇ ਤੋਂ ਬਿਨਾਂ ਪੱਲੇ ਕੁਝ ਨਹੀਂ ਰਹਿ ਜਾਂਦਾ।
ਕਰਮਹੀਣ ਮਨ ਮੁਖ ਦੁੱਖ ਪਾਵੈ।
ਮਹਾਰਾਜ ਮੈਂ ਅਭਾਗਣ ਆਪਣੇ ਮਨ ਦੇ ਪਿੱਛੇ ਲੱਗਿਆਂ ਜ਼ਿੰਦਗੀ ਗੁਜ਼ਾਰ ਗਈ ਅਤੇ ਵੱਡੇ ਦੁੱਖ ਜ਼ਿੰਦਗੀ 'ਚ ਆਪ ਸਹੇੜ ਲਏ। ਅੱਜ ਇਹ ਅਰਦਾਸ ਕਰਨੀ, ਕਰਮਹੀਣ ਧਨ ਕਰੈ ਬੇਨੰਤੀ ਕਦ ਨਾਨਕ ਆਵੈ ਵਾਰੀ। ਇਹ ਅਭਾਗਣ ਅੱਜ ਤੁਹਾਡੇ ਚਰਨਾਂ ਵਿੱਚ ਜੋਦੜੀ ਕਰਦੀ ਮਹਾਰਾਜ, ਵੀ ਮੇਰੀ ਵਾਰੀ ਕਦੋਂ ਆਵੇਗੀ ਸੱਚੇ ਪਾਤਸ਼ਾਹ। ਸਭ ਸੁਹਾਗਣਾਂ ਰਲੀਆਂ ਮਾਣ ਰਹੀਆਂ ਅਤੇ ਕਰਮਹੀਣ ਆਪਣੇ ਕਰਮਾਂ ਕਰਕੇ ਦੁੱਖ ਭੋਗ ਰਹੀ ਹੈ। ਬੰਦਾ ਸਮਝਦਾ ਮੈਂ ਵੱਡਾ ਹੋ ਗਿਆ, ਮੈਂ ਸ਼ਹਿਨਸ਼ਾਹ ਬਣ ਕੇ ਬੈਠ ਗਿਆ, ਸ਼ਾਇਦ ਮੈਨੂੰ ਸੁੱਖ ਮਿਲ ਜਾਣਗੇ। ਸੱਚੇ ਪਾਤਸ਼ਾਹ ਜੀ ਕਹਿੰਦੇ ਸਭ ਸ਼ਹਿਨਸ਼ਾਹੀਆਂ ਇੱਕ ਦਿਨ ਮਿੱਟੀ 'ਚ ਰੁਲ ਜਾਣੀਆਂ। ਕਬੀਰ ਗਰਬ ਨਾ ਕੀਜੀ ਉੱਚਾ ਦੇਖ ਆਵਾਸ, ਓੜਕ ਕੀ ਹੋਣਾ ਆਜ ਕਾਲ ਭੋਏ ਲਿਟਣਾ, ਇੱਕ ਦਿਨ ਮਿੱਟੀ ਵਿੱਚ ਮਿੱਟੀ ਹੋ ਜਾਣਾ, ਉੱਪਰ ਤੇਰੇ ਘਾਹ ਜੰਮ ਪੈਣਾ, ਖੇਹ ਤੂੰ ਹੋ ਜਾਣਾ, ਉੱਪਰ ਜੰਮੈ ਘਾਸ। ਇਸ ਵਾਸਤੇ ਗੁਰੂ ਕੇ ਸਿੱਖੋ, ਸਭ ਤੋਂ ਵੱਡਾ ਸਾਡਾ ਜੇ ਦੁਸ਼ਮਣ ਹੈ ਨਾ, ਸਾਡੇ ਘਰਾਂ ਨੂੰ ਨਰਕ ਬਣਾਉਣ ਵਾਲਾ, ਸਾਡੀ ਜ਼ਿੰਦਗੀ ਨੂੰ ਨਰਕ ਬਣਾਉਣ ਵਾਲਾ, ਸਾਡੇ ਸਮਾਜ ਵਿੱਚ ਟਕਰਾਅ ਪੈਦਾ ਕਰਨ ਵਾਲਾ ਅਤੇ ਵਾਹਿਗੁਰੂ ਨਾਲੋਂ ਤੋੜਨ ਵਾਲਾ, ਉਹ ਹੈ ਹੰਕਾਰ। ਤਜ ਅਭਿਮਾਨ ਮਨਾ ਹੰਕਾਰ ਤਿਆਗ, ਨੀਵਾਂ ਹੋ। ਅਤੇ ਗੁਰੂ ਨਾਨਕ ਦੇ ਘਰ ਵਿੱਚ ਜਿਹੜਾ ਨੀਵਾਂ ਹੋਇਆ ਉਹ ਝੋਲੀਆਂ ਭਰ ਗਿਆ।
ਬਿਨੋ ਕਰੀ ਜੇ ਜਾਣਾ ਦੂਰ।
ਆਹ ਬਚਨ ਬਹੁਤ ਪਿਆਰਾ ਸਾਧ ਸੰਗਤ, ਮਾਲਕ ਤੇ ਅੰਦਰ ਬੈਠਾ ਹੋਇਆ, ਬਹੁਤ ਪਿਆਰਾ ਬਚਨ। ਸਾਧ ਸੁਣਦਾ ਸਭ ਵੇਖਦਾ, ਉਹਦੇ ਅੰਦਰ ਬੈਠਾ ਹੋਇਆ ਸਾਰਾ ਕੁਝ ਸੁਣ ਰਿਹਾ, ਸਾਰਾ ਕੁਝ ਵੇਖ ਰਿਹਾ। ਮੈਂ ਕੀ ਕਿਹਨੂੰ ਸੁਣਾਵਾਂ ਕਹਿ ਕੇ, ਜੇ ਦੂਰ ਹੋਵੇ ਤਾਂ ਸੁਣਾਵਾਂ ਨਾ। ਹੁਣ ਇਹ ਸ਼ਬਦ ਕੀ ਦੇ ਰਿਹਾ ਸਾਨੂੰ? ਲਿਵ, ਜਿੱਦਣ ਹਾਜ਼ਰ ਨਾਜ਼ਰ ਦਿਸਣ ਲੱਗ ਪਿਆ, ਜਿੱਦਣ ਸਾਨੂੰ ਗੁਰੂ ਨੇ ਘਰ ਹੀ ਮਾਏ ਦਿਖਲਾ ਦਿੱਤਾ, ਅਤੇ ਉੱਦਣ ਲਿਵ ਬਣ ਜਾਣੀ ਆ, ਕਿਤੇ ਭਟਕਣ ਦੀ ਲੋੜ ਨਹੀਂ ਪੈਣੀ ਸਾਧ ਸੰਗਤ ਜੀ।
ਪ੍ਰਭ ਅਬਨਾਸੀ ਰਹਿਆ ਭਰਪੂਰ,
ਮੇਰਾ ਵਾਹਿਗੁਰੂ ਪਰਿਪੂਰਨ ਹੈ, ਅੰਦਰ ਵਸਿਆ ਹੋਇਆ, ਮੇਰੇ ਘਰ ਅੰਦਰ ਵਸਿਆ ਹੋਇਆ, ਮੈਂ ਕਿਉਂ ਬਾਹਰ ਖੱਜਲ ਖੁਆਰ ਹੋਵਾਂ। ਨਾ ਸਾਨੂੰ ਤਸਵੀਰਾਂ ਪੂਜਣੀਆਂ ਪੈਣਗੀਆਂ, ਨਾ ਸਾਨੂੰ ਸਰੀਰ ਪੂਜਣੇ ਪੈਣਗੇ, ਨਾ ਸਾਨੂੰ ਚਿੰਨ੍ਹ ਮੂਰਤੀਆਂ ਪੂਜਣੀਆਂ ਪੈਣਗੀਆਂ, ਕਿਉਂਕਿ ਸਹੁ ਤੇ ਨਾਲ ਵਸਿਆ ਹੋਇਆ। ਕਿਹਨੂੰ ਕਹਿ ਕੇ ਸੁਣਾਵਾਂ? ਹੁਣ ਕੀ ਬਣ ਗਿਆ? ਬੋਲਣ ਦੀ ਵੀ ਲੋੜ ਨਹੀਂ ਪਈ, ਅੰਦਰ ਲਿਵ ਬਣ ਗਈ। ਲਿਵ ਜ਼ਿੰਦਗੀ ਦੀ ਸਫਲਤਾ ਹੀ ਲਿਵ ਵਿੱਚ ਹੈ, ਅਤੇ ਲਿਵ ਤਾਂ ਬਣਦੀ ਹੈ ਜੇ ਅੰਦਰ ਬੈਠਾ ਦਿਸਣ ਲੱਗ ਪਏ। ਨਿਰੰਤਰ ਜੁੜੇ ਰਹਿਣਾ, ਲਿਵ ਦਾ ਅਰਥ ਕੀ ਹੈ? ਨਿਰੰਤਰ ਜੁੜੇ ਰਹਿਣਾ। ਗੁਰੂ ਕੇ ਪਿਆਰੇ ਸਿੱਖੋ, ਜੇ ਸਾਰਾ ਜੀਵਨ ਗੁਜ਼ਰ ਗਿਆ ਲਿਵ ਨਾ ਬਣੀ, ਤਾਂ ਮੇਰੇ ਸਤਿਗੁਰੂ ਜੀ ਕਹਿੰਦੇ ਤੇਰੀ ਦੇਹ ਕੌਡੀ ਕੰਮ ਦੀ ਨਹੀਂ। ਤੁਸੀਂ ਬਾਣੀ ਪੜ੍ਹਦੇ ਹੋ ਨਾ, ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਝੋਂ। ਲਿਵ ਤੋਂ ਬਿਨਾਂ ਦੇਹੀ ਦਾ ਕੋਈ ਮੁੱਲ ਨਹੀਂ, ਜੇ ਕੋਈ ਮਾਣ ਨਾ ਕਰੀ। ਸੋ ਲਿਵ ਕਦੋਂ ਬਣੇਗੀ? ਮੇਰੇ ਦਾਤਾ ਜੀ ਨੇ ਬਖਸ਼ਿਸ਼ ਕੀਤੀ, ਕਹਿੰਦੇ ਜਦੋਂ ਹੰਕਾਰ ਦੀ ਕੰਧ ਢਹਿ ਜਾਏਗੀ। ਮੈਂ ਕਿਹਨੂੰ ਕਹਿ ਕੇ ਸੁਣਾਵਾਂ? ਉਹ ਤਾਂ ਮੇਰੇ ਨਾਲ ਹੈ, ਉਹ ਤਾਂ ਬਿਨਾਂ ਬੋਲਣ ਬਿਨ ਬੋਲਿਆਂ ਸਭ ਕੁਝ ਜਾਣਦਾ। ਬਿਨੋ ਕਰੀ ਜੇ ਜਾਣੈ ਦੂਰ, ਪ੍ਰਭ ਅਵਨਾਸੀ ਰਹਿਆ ਭਰਪੂਰ। ਆਦਿ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ, ਸਭ ਜਗ੍ਹਾ ਰੱਬ ਰਹਿਆ ਸਰਬੱਤਰ ਮੈਂ। ਬਸ ਤੂੰ ਵੇਖਣ ਵਾਲੀਆਂ ਅੱਖਾਂ ਖੋਲ, ਹੰਕਾਰ ਦਾ ਪਰਦਾ ਲਾ, ਅਤੇ ਸਹੁ ਤੇਰੇ ਨਾਲ ਹੈ।
ਜਨ ਨਾਨਕ ਗਾਵੈ ਦੇਖ ਹਦੂਰ।
ਹੁਣ ਜਦੋਂ ਮੈਂ ਬਾਣੀ ਪੜ੍ਹਦਾ ਨਾ, ਜਦੋਂ ਇਹ ਗੱਲ ਸਮਝ ਆ ਗਈ ਵੀ ਅੰਦਰ ਬੈਠਾ ਅਤੇ ਜਨ ਨਾਨਕ ਗਾਵੈ, ਕਿਵੇਂ ਗਾਉਂਦਾ? ਦੇਖ ਹਜ਼ੂਰ, ਉਹਨੂੰ ਸਾਹਮਣੇ ਵੇਖ ਕੇ ਉਹਨੂੰ ਸੁਣਾ ਰਿਹਾ ਮੈਂ ਉਹਦੀ ਹਜ਼ੂਰੀ ਦੇ ਅੰਦਰ ਬੈਠਾ। ਤੁਸੀਂ ਬਾਣੀ ਪੜ੍ਹਦੇ ਹੋਵੋਗੇ, ਤੁਸੀਂ ਨਾਮ ਜਪਦੇ ਹੋਵੋਗੇ, ਤੁਸੀਂ ਦੁਕਾਨ 'ਤੇ ਬੈਠੇ ਹੋਵੋਗੇ, ਤੁਸੀਂ ਦਫ਼ਤਰ 'ਚ ਬੈਠੇ ਹੋਵੋਗੇ, ਕੀ ਨਜ਼ਰ ਆਏਗੀ? ਉਹਦੀ ਹਜ਼ੂਰੀ, ਵਾਹਿਗੁਰੂ ਜੀ ਦੀ ਹਜ਼ੂਰੀ ਨਜ਼ਰ ਆਏਗੀ। ਜਿਹੜੀ ਅਸੀਂ ਗੱਲ ਕਹਿੰਦੇ ਹਾਂ ਨਾ ਵੀ ਗੁਰਦੁਆਰੇ ਆ ਕੇ ਝੂਠ ਬੋਲਦਾ, ਗੁਰਦੁਆਰੇ ਆ ਕੇ ਪਾਪ ਕਮਾਉਂਦਾ, ਚੋਰੀ ਕਰਦਾ, ਨਹੀਂ ਨਹੀਂ, ਫਿਰ ਸਾਨੂੰ ਸਮਝ ਆਏਗੀ ਵੀ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਇਹ ਤਾਂ ਸਾਰੀ ਧਰਤੀ ਗੁਰਦੁਆਰਾ ਹੈ। ਅਤੇ ਮੈਂ ਜਿੱਥੇ ਵੀ ਬੈਠਾਂ ਵਾਹਿਗੁਰੂ ਜੀ ਦੀ ਹਜ਼ੂਰੀ ਵਿੱਚ ਹਾਂ। ਇਕੱਲਾ ਗੁਰਦੁਆਰੇ ਵਾਲਿਆਂ ਦੀ ਜ਼ਿੰਮੇਵਾਰੀ ਨਹੀਂ ਵੀ ਤੁਸੀਂ ਗੁਰਦੁਆਰੇ ਦੇ ਅੰਦਰ ਰਹਿੰਦੇ ਹੋ, ਤੁਸੀਂ ਝੂਠ ਨਹੀਂ ਬੋਲਣਾ, ਅਤੇ ਅਸੀਂ ਦਫ਼ਤਰ 'ਚ ਬੈਠ ਕੇ ਜਿੰਨਾ ਮਰਜ਼ੀ ਪਾਪ ਕਮਾਈਏ, ਫਿਰ ਦਫ਼ਤਰ ਵਿੱਚ ਵੀ ਮੇਰੇ ਵਾਹਿਗੁਰੂ ਦੀ ਹਜ਼ੂਰੀ ਹੋਵੇਗੀ, ਗੁਰਦੁਆਰੇ ਅੰਦਰ ਵੀ ਮੇਰੇ ਵਾਹਿਗੁਰੂ ਜੀ ਦੀ ਹਜ਼ੂਰੀ ਹੋਵੇਗੀ। ਉਹ ਮੇਰਾ ਪਰਮੇਸ਼ਰ ਹਰ ਵੇਲੇ ਨਾਲ, ਜਨ ਨਾਨਕ ਗਾਵੈ ਦੇਖ ਹਜ਼ੂਰ। ਜਦੋਂ ਹਜ਼ੂਰ ਦਿਸਣ ਲੱਗ ਪਿਆ ਤਾਂ ਤੇਰਾ ਹਰ ਕਰਮ ਇਬਾਦਤ ਬਣ ਜਾਏਗਾ, ਤੇਰਾ ਹਰ ਕਰਮ ਬੰਦਗੀ ਬਣ ਜਾਏਗਾ, ਤੇਰਾ ਹਰ ਕਰਮ ਸਿਮਰਨ ਬਣ ਜਾਏਗਾ। ਕਿਉਂਕਿ ਸਿਮਰਨ ਉਹਨੂੰ ਕਰਨਾ ਜਿਹਨੂੰ ਮੈਂ ਲੱਭਣਾ, ਅਤੇ ਜਿਹੜਾ ਮੇਰੇ ਸਾਹਮਣੇ ਦਿਸ ਰਿਹਾ ਫਿਰ ਤਾਂ ਮੈਂ ਉਹਨੂੰ ਹਰ ਵੇਲੇ ਵੇਖੀ ਜਾ ਰਿਹਾ। ਇਹ ਲਿਵ ਹੈ, ਇਹ ਸਿਮਰਨ ਹੈ, ਇਹੀ ਬੰਦਗੀ ਅਤੇ ਇਹੀ ਇਬਾਦਤ ਹੈ ਗੁਰਮੁਖੋ। ਹੋਰ ਵਿਧੀਆਂ ਕਿਤੋਂ ਨਹੀਂ ਜੇ ਪੁੱਛਣੀਆਂ ਸਨ ਪੈਣੀਆਂ। ਸੋ ਮੇਰਾ ਸਤਿਗੁਰੂ ਸੌ ਮਿਲਦਾ ਜੇ ਹੰਕਾਰ ਦੀ ਕੰਧ ਢਾਹ ਦਈਏ, ਲੋਕ ਲਾਜ ਤਿਆਗ ਕੇ ਜ਼ਮਾਨੇ ਦੀ ਜਿਹੜੀ ਹੈ ਨਾ ਬੋਝ ਛੱਟ ਲੱਦੀ ਹੋਈ ਗਧੇ ਦੇ ਵਾਂਗ ਉੱਪਰ, ਉਹਨੂੰ ਵਗਾ ਕੇ ਪਰੇ ਸੁੱਟ, ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਬਣ ਕੇ ਆਪਣੇ ਅੰਦਰ ਬਾਣੀ ਦਾ ਇਨਕਲਾਬ ਪੈਦਾ ਕਰ, ਵਿਚਾਰ ਦੀ ਜੰਗ ਲੜ, ਵਾਹਿਗੁਰੂ ਤੇਰੇ ਨਾਲ ਹੈ, ਵੇਖੀ ਕੈਸੇ ਸ਼ਕਤੀ ਬਖਸ਼ਦਾ। ਆਓ ਸ਼ਬਦ ਦੇ ਆਖਰੀ ਬੰਦ ਨੂੰ ਫਿਰ ਪੜ੍ਹ ਕੇ ਸਮਾਪਤੀ ਕਰੀਏ।
ਬਿਨੋ ਕਰੀ ਜੇ ਜਾਣਾ ਦੂਰ, ਪ੍ਰਾਬੇ ਅਬਨਾਸੀ ਰਹਿਆ ਭਰਪੂਰ, ਜਨ ਨਾਨਕ ਗਾਵੈ ਦੇਖ ਹਜ਼ੂਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।